ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਡ ਅਵਰ ਨ ਕੋਏ। ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਡ ਅਵਰ ਨ ਕੋਏ। ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਵਾਹੋ ਵਾਹੋ ਬੇਪਰਵਾਹ ਹੈ, ਵਾਹੋ ਵਾਹੋ ਕਰੇ ਸੋਏ। ਵਾਹੋ ਵਾਹੋ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੈ ਕੋਏ। ਵਾਹੋ ਵਾਹੋ ਕਰਮੀ ਪਾਈਐ, ਆਪ ਦਇਆ ਕਰ ਦੇ ਨਾਨਕ। ਵਾਹ ਵਾਹ ਗੁਰਮੁਖ ਪਾਈਐ, ਅਨ ਦਿਨ ਨਾਮ ਲਏ। ਵਾਹ ਵਾਹ ਕਰਮੀ ਪਾਈਐ, ਆਪ ਦਇਆ ਕਰ ਦੇ ਨਾਨਕ। ਵਾਹ ਵਾਹ ਗੁਰਮੁਖ ਪਾਈਐ, ਅਨ ਦਿਨ ਨਾਮ ਲਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਸਾਧ ਸੰਗਤ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੱਜ ਦਾ ਹੁਕਮਨਾਮਾ ਮੁੱਖ ਵਾਕ ਬਖਸ਼ਿਸ਼ ਹੋਇਆ ਹੈ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 515 ਤੇ 16 ਤੇ ਸਵਾਈਮਾਨ ਹੈ। ਆਓ ਮੁੱਖ ਵਾਕ ਦੀ ਵਿਚਾਰ ਤੋਂ ਪਹਿਲਾਂ ਸਾਰੇ ਆਪਾਂ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁੱਖ ਵਾਕ ਗੁਜਰੀ ਕੀ ਵਾਰ ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਚਨਾ ਹੈ, ਉਸ ਦੇ ਵਿੱਚੋਂ ਅੱਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇਸ ਵਾਰ ਦੀਆਂ 22 ਪੌੜੀਆਂ ਨੇ ਔਰ ਅੱਜ ਜੋ ਮੁੱਖ ਵਾਕ ਬਖਸ਼ਿਸ਼ ਹੋਇਆ ਹੈ ਇਹ 18ਵੀਂ ਪੌੜੀ ਹੈ। ਇਸ ਵਾਰ ਦੇ ਅੰਦਰ ਸਾਰੇ ਹੀ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ, ਸਿਵਾਏ ਪੌੜੀ ਨੰਬਰ 4 ਦੇ ਵਿੱਚ ਕੇਵਲ ਇੱਕ ਸਲੋਕ ਭਗਤ ਕਬੀਰ ਜੀ ਦਾ ਆਇਆ ਹੈ। ਤੋ ਆਓ ਸਤਿਗੁਰੂ ਜੀ ਨੇ ਕੀ ਬਖਸ਼ਿਸ਼ ਕੀਤੀ ਹੈ ਸਾਰੀ ਸੰਗਤ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰੀਏ एक बारी सारे प्यार नाल कहो जी सतनाम श्री वाहे गुरु जी।
वाहे गुरु साहिब जी। सलोक महला तीजा। वाहो वाहो बाणी निरंकार है ते सजे वड अवर न कोई।
धन गुरु अमरदास महाराज जी बख्शिश करते हैं कि ये बाणी जिन्हां नूं आपां मत्था टेकदे हाँ ये निरंकार दा रूप है और नाल ही बचन करदे ने तिस जीवड अवर ना कोए। इस बाणी दी बराबरी कोई होर नहीं कर सकदा। सतसंग जी गुरु ग्रंथ साहिब महाराज जी दी बाणी दे बाबत धन गुरु अमरदास महाराज जी ने सानू अज ये सिख्या दिती है कि बाणी दी बराबरी कोई होर नहीं कर सकता। इस बाणी ने अनेक जीवों का जीवन बदलिया है। जदों असी इतिहास पढ़ते हाँ गुरु नानक साहब जी का पावन श्लोक है आसा दी वार दी शुरुआत ही इत्थों हुंदी है कि बलिहारी गुर आपणै दिउहाड़ी सदवार जिन मानस ते देवते किए करत न लागी वार। कहिंदे अपने गुरु तो बलिहार जाइए सदके जाइए। किन्नी वारी जाइए गुरु साहब जी कहिंदे ने दिउहाड़ी सदवार दिन दे विच सौ सौ वार सदके जाइए। पूछिया जा सकता है पातशाह जी क्यों जाइए। नाल ही गुरु साहब जी जवाब देंदे ने जिन मानस ते देवते किए जिन्हें मनुखा तो देवते बना दिता ते बनाउन लग्या किन्ना समा लग्या है करत ना लागी वार। बनाउन लग्या कोई समा नहीं लग्या। गुरु नानक साहब जी का गुरपुर मना के हटे हाँ। गुरु नानक साहब जी नूं सज्जन ठग नूं सज्जन बनाउन लग्या भूमिए का जीवन बदल लग्या। हमजा गौस वली कंधारी नूरशाह जादूगरनी किन्ना इतिहास भरिया पिया है कि गुरु जी नूं कोई समा नहीं लग्या उन्हां दा जीवन बदल लग्या। इतिहास कहिंदा है जदों गुरु नानक साहब जी गए ने तुलंबे पिंड दे अंदर जो अज पाकिस्तान दे विच रह गया है ते सज्जन ठग ने गुरु नानक साहब जी दे दर्शन किते। जदों शरीरक रूप विच दर्शन किते ने मन विच ख्याल आया है अज चंगे अमीर आदमी आए ने अज चंगा माल प्राप्त होवेगा। पर साध संगत जी जदों रात नूं गुरु साहब जी ने बाणी का एक शब्द गाविया बाणी दे एक शब्द ने सज्जन ठग नूं ठग नहीं रहन दिता वाकया ही सज्जन बना दिता। गुरबाणी दे एक शब्द ने शब्द किहड़ा सी उज्जल कहा चिलकना घोटम कालड़ी मस धोतिया जूठ ना उतरै जे सौ धोवां तिस सज्जन सेई नाल मैं चलदिया नाल चलन जिथे लेखा मंगीए तिथे खड़े दसन। ऐ सज्जन वेख कहिंदा भांडा बड़ा लिशकदा है बड़ा चमकदा है पर जे उहनूं माड़ा जिहा रगड़ीए उहदे विचों कालख निकलदी है। सज्जन तूं वेखण नूं ते बाहरों धर्मी होण दा विखावा करदा है मंदर बनाया है मसीत बनाई है पर अंदर ते तेरे पाप चलदे ने कि कदों कोई मनुख सौवें ते कदों मैं कतल करां धन माल लुटां। ये सारा शब्द गुरु नानक साहब जी ने कि बग्गा बग्गे कपड़े तीर्थ मंज वसन घुट घुट जिया खावने बग्गे ना कही हन। गुरबाणी का एक शब्द सुनिया सज्जन ने जीवन बदल गया। चोरियां करना लोगों नूं कतल करना छड़ दिता। जिन्हां नूं आपां मत्था टेकदे हाँ अज हुक्मनामा भी यही आया है बाणी दे प्रथाए ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਡਾ ਜੀਵਨ ਬਦਲਦਾ ਹੈ। ਦੇਖੋ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦਾ ਜੀਵਨ ਕਿਵੇਂ ਬਦਲਿਆ ਜੀ? ਜਿਹੜੇ ਵੀਰ ਇਤਿਹਾਸ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਵੇਗਾ, ਉਹਨਾਂ ਨੇ ਭਾਈ ਜੋਧ ਜੀ ਜਿਹੜੇ ਖਡੂਰ ਨਗਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਬਾਣੀ ਦੀ ਇੱਕ ਪੰਕਤੀ ਸਰਵਣ ਕੀਤੀ, ਬਾਣੀ ਦਾ ਇੱਕ ਸ਼ਬਦ ਸਰਵਣ ਕੀਤਾ ਕਿ ਜਿੱਤ ਸੇਵਿਆ ਸੁੱਖ ਪਾਈਏ। ਭਾਈ ਜਿਹਦੀ ਸੇਵਾ ਕੀਤਿਆਂ ਸੁੱਖ ਮਿਲਦੇ ਨੇ ਉਹ ਮਾਲਕ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜਿੱਤ ਸੇਵਿਆ ਸੁੱਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਜਦੋਂ ਪਤਾ ਹੈ ਕਿ ਆਪਣਾ ਹੀ ਕੀਤਾ ਪਾਉਣਾ ਪੈਣਾ ਹੈ, ਫਿਰ ਬੁਰੇ ਕੰਮ ਕਿਉਂ ਕਰੀਏ? ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜੋ ਸਾਹਿਬ ਨਾਲ ਨਹਾਰੀਐ, ਤੇ ਵਹਾ ਪਾਸਾ ਢਾਲੀਐ, ਕਿਸ ਲਾਹੇ ਉੱਪਰ ਘਾਲੀਐ। ਭਾਈ ਜੋਧ ਜੀ ਨੂੰ ਕਹਿਣ ਲੱਗੇ, ਭਾਈ ਲਹਿਣਾ ਜੀ, ਇਹ ਕਿੰਨਾ ਦੀ ਬਾਣੀ ਪੜ੍ਹਦੇ ਹੋ? ਦੱਸਿਆ ਕਿ ਗੁਰੂ ਨਾਨਕ ਸਾਹਿਬ ਦੀ ਪੜ੍ਹਦੇ ਹਾਂ, ਉਹਨਾਂ ਦੇ ਦਰਸ਼ਨ ਕਰਾਓ। ਪਹੁੰਚੇ ਨੇ ਕਰਤਾਰਪੁਰ ਸਾਹਿਬ, ਜੋ ਪਾਕਿਸਤਾਨ ਵਿੱਚ ਰਹਿ ਗਿਆ ਹੈ, ਔਰ ਉੱਥੇ ਜੋ ਗੁਰੂ ਅੰਗਦ ਸਾਹਿਬ ਜੀ ਨੇ, ਭਾਈ ਲਹਿਣਾ ਜੀ ਨੇ ਘਾਲਣਾ ਘਾਲੀ ਹੈ, ਇਤਿਹਾਸ ਨੇ 7-8 ਸਾਖੀਆਂ ਬਿਆਨ ਕੀਤੀਆਂ ਨੇ। ਹਰ ਗੱਲ 'ਤੇ ਭਾਈ ਲਹਿਣਾ ਜੀ ਕਹਿੰਦੇ ਨੇ 7 ਬਚਨ। ਬੇਨਤੀ ਕਰਾਂ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਸ੍ਰੀ ਚੰਦ ਨੂੰ ਕਿਹਾ ਕਿ ਬੇਟਾ, ਇਹ ਜਿਹੜਾ ਦਰਖਤ ਵੇਖਦੇ ਹੋ, ਇਹਦੇ 'ਤੇ ਚੜ੍ਹੋ, ਇਹਨੂੰ ਹਿਲਾਓ, ਇਹਦੇ ਤੋਂ ਮਠਿਆਈ ਡਿੱਗਣੀ ਹੈ, ਆਪਾਂ ਸੰਗਤਾਂ ਵਿੱਚ ਵੰਡਣੀ ਹੈ। ਅਤੇ ਸ੍ਰੀ ਚੰਦ ਜੀ ਕਹਿਣ ਲੱਗੇ ਕਿ ਤੁਹਾਡੀ ਉਮਰ ਵਡੇਰੀ ਹੋ ਗਈ ਹੈ, ਅਣਹੋਣੀਆਂ ਗੱਲਾਂ ਕਰਦੇ ਜੇ, ਦਰਖਤਾਂ ਤੋਂ ਵੀ ਕਦੀ ਮਠਿਆਈ ਡਿੱਗੀ ਹੈ? ਛੋਟੇ ਪੁੱਤਰ ਨੂੰ ਕਿਹਾ, ਬੇਟਾ ਲਖਮੀ ਦਾਸ ਤੂੰ ਚੜ੍ਹ ਜਾ। ਲਖਮੀ ਦਾਸ ਵੀ ਕਹਿਣ ਲੱਗੇ ਕਿ ਵੱਡੇ ਭਰਾ ਸਹੀ ਕਹਿੰਦੇ ਨੇ, ਦਰਖਤਾਂ ਤੋਂ ਕਦੀ ਮਠਿਆਈ ਨਹੀਂ ਡਿੱਗਦੀ। ਅਤੇ ਜਦੋਂ ਕਿਹਾ ਭਾਈ ਲਹਿਣਾ ਜੀ ਨੂੰ ਕਿ ਭਾਈ ਲਹਿਣਾ ਜੀ ਤੁਸੀਂ ਚੜ੍ਹੋ, ਅੱਧੇ ਸ਼ਬਦ ਹਾਲੀ ਗੁਰੂ ਨਾਨਕ ਸਾਹਿਬ ਜੀ ਦੇ ਮੂੰਹ ਦੇ ਵਿੱਚ ਸਨ, ਭਾਈ ਲਹਿਣਾ ਜੀ ਭੱਜ ਪਏ ਦਰਖਤ 'ਤੇ ਚੜ੍ਹਨ ਲਈ। ਸ੍ਰੀ ਚੰਦ ਜੀ ਨੇ ਬਾਂਹ ਤੋਂ ਫੜ ਲਿਆ, ਕਹਿੰਦੇ ਕੀ ਕਰਦੇ ਹੋ, ਲੋਕੀ ਕਮਲਾ ਕਹਿਣਗੇ, ਲੋਕੀ ਪਾਗਲ ਕਹਿਣਗੇ, ਕਦੀ ਦਰਖਤ ਤੋਂ ਵੀ ਮਠਿਆਈ ਝੜੀ ਹੈ? ਭਾਈ ਲਹਿਣਾ ਜੀ ਨੇ ਜਿਹੜਾ ਜਵਾਬ ਦਿੱਤਾ ਹੈ ਨਾ, ਕਹਿੰਦੇ ਸ੍ਰੀ ਚੰਦ ਜੀ, ਦਰਖਤ ਤੋਂ ਮਠਿਆਈ ਝੜੇ ਚਾਹੇ ਨਾ ਝੜੇ, ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਮੇਰਾ ਤਾਂ ਸੰਬੰਧ ਇਸ ਗੱਲ ਦੇ ਨਾਲ ਹੈ ਕਿ ਮੈਨੂੰ ਮੇਰੇ ਗੁਰੂ ਨੇ ਹੁਕਮ ਕੀਤਾ ਹੈ ਕਿ ਦਰਖਤ 'ਤੇ ਚੜ੍ਹ ਅਤੇ ਇਹਨੂੰ ਝਾੜ, ਮੈਂ ਤਾਂ ਆਪਣੇ ਗੁਰੂ ਦਾ ਹੁਕਮ ਮੰਨਣਾ ਹੈ, ਅੱਗੇ ਮਠਿਆਈ ਡਿੱਗੇ ਚਾਹੇ ਨਾ ਡਿੱਗੇ ਇਹ ਗੁਰੂ ਜਾਣੇ। ਅਤੇ ਸਤਿਗੁਰੂ ਜੀ ਦੀ ਬਾਣੀ ਦਾ ਵਾਕ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਦੂਸਰੇ ਪਾਤਸ਼ਾਹ ਬਣੇ ਗੁਰੂ ਅੰਗਦ ਸਾਹਿਬ ਜੀ, ਉਹਨਾਂ ਦਾ ਜੀਵਨ ਬਦਲਿਆ ਹੈ ਅਤੇ ਪਾਵਨ ਬਾਣੀ ਨੇ ਬਦਲਿਆ ਹੈ। ਤੀਸਰੇ ਪਾਤਸ਼ਾਹ ਜੀ ਦਾ ਜਦੋਂ ਜੀਵਨ ਪੜੀਦਾ ਹੈ, ਜਿਨ੍ਹਾਂ ਨੇ ਅੱਜ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉਹਨਾਂ ਦਾ ਜੀਵਨ ਵੀ ਪਾਵਨ ਬਾਣੀ ਨੇ ਬਦਲਿਆ ਜੇ। ਬੀਬੀ ਅਮਰੋ ਜੀ ਸਵੇਰੇ ਸਵੇਰ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਰਹੇ ਨੇ, ਜਿਹੜੇ ਗੁਰੂ ਅਮਰਦਾਸ ਜੀ ਦੀ ਨਹੁੰ ਲੱਗਦੇ ਨੇ ਰਿਸ਼ਤੇਦਾਰੀ ਵਿੱਚ, ਅਤੇ ਪਾਵਨ ਬਾਣੀ ਦੀਆਂ ਪੰਗਤੀਆਂ ਪੜ੍ਹ ਰਹੇ ਨੇ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਭਏ, ਜਿਉਂ ਜਿਉਂ ਹੁਕਮ ਚਲਾਏ ਤਿਉਂ ਚੱਲੀਏ, ਤੋ ਗੁਣ ਨਾਹੀਂ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਇਹ ਕਿੰਨਾ ਦੀ ਬਾਣੀ ਪੜ੍ਹਦੀ ਹੈ, ਇੰਨੀ ਮਿੱਠੀ ਬਾਣੀ, ਇੰਨੀ ਮਧੁਰ ਬਾਣੀ। ਬੀਬੀ ਅਮਰੋ ਜੀ ਕਹਿਣ ਲੱਗੇ, ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੀ ਹਾਂ, ਉਹਨਾਂ ਦੀ ਜਗ੍ਹਾ 'ਤੇ ਅੱਜ ਤੁਹਾਡੇ ਕੁੜਮ ਨੇ ਖਡੂਰ ਸਾਹਿਬ ਦੇ ਵਿੱਚ ਗੁਰੂ ਅੰਗਦ ਦੇਵ ਜੀ। ਗੁਰੂ ਅਮਰਦਾਸ ਜੀ ਨੇ, ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਨੂੰ ਨਾਲ ਲੈ ਲਿਆ। ਪਹੁੰਚੇ ਨੇ ਖਡੂਰ ਸਾਹਿਬ ਦੇ ਵਿੱਚ ਤੇ ਅੱਗੋਂ ਦੇਖਿਆ ਗੁਰੂ ਅੰਗਦ ਸਾਹਿਬ ਜੀ ਨੇ ਕਿ ਕੁੜਮਾ ਰਹੇ ਨੇ ਸਿੰਘਾਸਨ ਤੋਂ ਉੱਠੇ ਸਤਿਕਾਰ ਕਰਨ ਵਾਸਤੇ। ਬਾਬਾ ਅਮਰਦਾਸ ਜੀ ਨੇ ਚਰਨ ਫੜ ਲੈ, ਕਹਿਣ ਲੱਗੇ ਅੱਜ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਸੇਵਕ ਬਣ ਕੇ ਆਇਆ ਹਾਂ। ਉਸ ਬਜ਼ੁਰਗ ਬਾਬੇ ਨੇ ਜਿਹੜੀ ਸੇਵਾ ਕੀਤੀ, ਘਾਲਣਾ ਘਾਲੀ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਤੇ ਬਣੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਗੁਰੂ ਅਮਰਦਾਸ ਜੀ ਮਹਾਰਾਜ। ਉਹਨਾਂ ਦਾ ਜੀਵਨ ਬਦਲਿਆ ਹੈ ਤੇ ਇਸ ਬਾਣੀ ਨੇ ਬਦਲਿਆ ਹੈ, ਕਿਉਂਕਿ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਬਾਣੀ ਦੀ ਕੋਈ ਹੋਰ ਬਰਾਬਰੀ ਨਹੀਂ ਕਰ ਸਕਦਾ। ਸਾਧ ਸੰਗਤ ਜੀ, ਜਦੋਂ ਆਪ ਜੀ ਸਾਰੇ ਜਾਣਦੇ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ 400 ਸਾਲਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਹਾੜਾ ਮਨਾਇਆ ਗਿਆ ਇਸ ਪਾਵਨ ਧਰਤੀ 'ਤੇ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ। ਅਤੇ ਉਦੋਂ ਜਿਹੜੇ ਵੱਖ ਵੱਖ ਧਰਮਾਂ ਦੇ ਮੁਖੀ ਬੁਲਾਏ ਗਏ ਨਾ ਬਾਹਰ ਪੰਡਾਲ ਦੇ ਵਿੱਚ, ਉਹਦੇ ਵਿੱਚ ਮੁਸਲਮਾਨ ਵੀਰਾਂ ਦੇ ਵਿੱਚੋਂ ਪੀਰ ਅਬਦੁਲ ਕਾਦਰੀ ਜੀ ਆਏ। ਉਹ ਕਹਿੰਦੇ ਕਿ ਦੁਨੀਆ ਹਾਲੀ ਸਿਆਣੀ ਨਹੀਂ ਹੋਈ, ਜਦੋਂ ਦੁਨੀਆ ਸਿਆਣੀ ਹੋਵੇਗੀ ਤਾਂ ਦੁਨੀਆ ਦਾ ਇੱਕ ਗ੍ਰੰਥ ਹੋਵੇਗਾ, ਉਹ ਕਿਹੜਾ ਜੀ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪੀਰ ਅਬਦੁਲ ਕਾਦਰੀ ਉਹਨਾਂ ਨੇ ਇਹ ਬਚਨ ਕਹਿ, ਜਦੋਂ ਮੈਂ ਪੜ੍ਹਦਾ ਹਾਂ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਨੂੰ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਧਿਐਨ ਕਰਨ ਤੋਂ ਬਾਅਦ ਇੱਕ ਕਿਤਾਬ ਲਿਖੀ ਅਤੇ ਕਿਤਾਬ ਦਾ ਨਾਮ ਕੀ ਰੱਖਿਆ? ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹਦਾ ਮਤਲਬ ਹੈ ਕਿ ਸਭ ਨਾਲੋਂ ਸ਼੍ਰੋਮਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਭ ਨਾਲੋਂ ਸ਼੍ਰੋਮਣੀ ਗੁਰੂ। ਇਹ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਟੌੜਾ ਪਿੰਡ ਦੇ ਰਹਿਣ ਵਾਲੇ ਸਨ, ਟੌੜਾ ਪਿੰਡ ਦੇ ਜੰਮਪਲ ਸਨ। ਸਾਰੀ ਉਮਰ ਇਹਨਾਂ ਨੇ ਵੇਦ ਪੜ੍ਹੇ, ਸਿਮਰਤੀਆਂ ਪੜ੍ਹੀਆਂ, ਪੁਰਾਣ ਪੜ੍ਹੇ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀ ਨਾ, ਕਹਿਣ ਲੱਗੇ ਇਸ ਬਾਣੀ ਵਰਗੀ ਮਿੱਠੀ ਬਾਣੀ ਮੈਂ ਕਿਧਰੇ ਹੋਰ ਨਹੀਂ ਵੇਖੀ। ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਕਹਿੰਦੇ ਕਿ ਮੈਂ ਤੇ ਸਾਰੀ ਉਮਰ ਖਾਕ ਛਾਂਦਾ ਰਿਹਾ, ਅਸਲੀ ਤੱਤ ਵਸਤੂ ਗੁਰੂ ਘਰ ਵਿੱਚ ਹੈ, ਇਸ ਬਾਣੀ ਵਿੱਚ ਹੈ। ਔਰ ਵਿਦਵਾਨ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਸਵਾਮੀ ਰਾਮ ਤੀਰਥ ਜੀ ਦੇ ਮਨ ਦੀ ਭਾਵਨਾ ਕਿ ਜਦੋਂ ਸਵਾਮੀ ਜੀ ਆਪਣੇ ਮਨ ਦੀ ਵੇਦਨਾ ਦੱਸਦੇ ਨੇ, ਕਹਿੰਦੇ ਨੇ ਕਿ ਜੇਕਰ ਪਰਮਾਤਮਾ ਮੇਰੀ ਇਹ ਮੰਗ, ਮੇਰੀ ਭਾਵਨਾ ਪੂਰੀ ਕਰੇ, ਹੁਣ ਮੈਂ ਬਜ਼ੁਰਗ ਹੋ ਗਿਆ ਹਾਂ, ਇਸ ਬਾਣੀ ਤੋਂ ਪੂਰਨ ਤੌਰ 'ਤੇ ਲਾਭ ਨਹੀਂ ਉਠਾ ਸਕਦਾ, ਜਿਹੜਾ ਮੇਰਾ ਅਗਲਾ ਜਨਮ ਹੋਵੇ ਨਾ ਉਹ ਗੁਰਸਿੱਖਾਂ ਦੇ ਘਰ ਵਿੱਚ ਹੋਵੇ ਅਤੇ ਮੈਂ ਵੀ ਬਾਣੀ ਤੋਂ ਲਾਭ ਉਠਾ ਲਵਾਂ। ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ। ਅਮੈਰੀਕਾ ਦੇ ਵਿੱਚ ਮਿਸ ਪਰਲ ਬਕ, ਜਿਹਨੇ ਨੋਬਲ ਪ੍ਰਾਈਜ਼ ਜਿੱਤਿਆ, ਹੁਣ ਪੜ੍ਹੇ ਲਿਖੇ ਵੀਰ ਜਾਣਦੇ ਨੇ ਕਿ ਨੋਬਲ ਪ੍ਰਾਈਜ਼ ਕਿੰਨੀ ਘਾਲਣਾ ਤੋਂ ਬਾਅਦ ਮਿਲਦਾ ਹੈ। ਮਿਸ ਪਰਲ ਬਕ ਕਹਿੰਦੀ ਹੈ ਕਿ ਜਿਹੜੀ ਸ਼ਾਂਤੀ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨ ਤੋਂ ਬਾਅਦ ਮਿਲੀ ਹੈ, ਮੈਨੂੰ ਕਿਧਰੇ ਹੋਰ ਨਹੀਂ ਮਿਲੀ। ਮਿਸ ਪਰਲ ਬਕ। ਅਤੇ ਆਪਾਂ ਤਾਂ ਰੋਜ਼ ਹੀ ਬਚਨ ਪੜ੍ਹਦੇ ਹਾਂ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਹੁਣ ਪੀਰ ਅਬਦੁਲ ਕਾਦਰੀ ਨੂੰ ਇਹ ਗੱਲ ਕਿਉਂ ਕਹਿਣੀ ਪਈ? ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਨੂੰ ਇਹ ਬਚਨ ਕਿਉਂ ਕਹਿਣੇ ਪਏ? ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਮਾਨਵਤਾ ਦਾ ਸੰਦੇਸ਼ ਦਿੰਦੀ ਹੈ, ਪਿਆਰ ਦਾ ਸੰਦੇਸ਼ ਦਿੰਦੀ ਹੈ, ਇੱਥੇ ਮੁਸਲਮਾਨ ਵੀਰ ਨੂੰ ਕਿਹਾ ਗਿਆ ਹੈ ਕਿ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਹੋ। ਜਦੋਂ ਬਾਬਾ ਫਰੀਦ ਜੀ ਦੇ ਸਲੋਕ ਪੜ੍ਹੀਦੇ ਨੇ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਸੱਚਾ ਮੁਸਲਮਾਨ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠੇ ਤੇ ਉਜੂ ਕਰੇ। ਸ਼ਬਦ ਨੇ ਬਾਬਾ ਜੀ ਦੇ ਕਿ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾਨਿਵੈ ਸੋ ਸਿਰ ਕੱਪ ਉਤਾਰ। ਸਾਨੂੰ ਹੁਕਮ ਹੈ ਗੁਰਸਿੱਖਾਂ ਨੂੰ ਕਿ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਧਨ ਭੈ ਅਰੋਗਾ। ਮੁਸਲਮਾਨ ਵੀਰਾਂ ਨੂੰ ਹਦਾਇਤ ਹੈ ਕਿ ਜਿਨ੍ਹਾਂ ਨੇ ਨਮਾਜ਼ ਪੜ੍ਹਨ ਤੋਂ ਪਹਿਲਾਂ ਉਜੂ ਕਰਨਾ ਹੁੰਦਾ ਹੈ, ਹੱਥ ਪੈਰ ਧੋਣੇ ਹੁੰਦੇ ਨੇ। ਇੱਕ ਮੁਸਲਮਾਨ ਵੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ ਦੇ ਰਹੇ ਨੇ ਤੂੰ ਆਪਣੇ ਧਰਮ ਵਿੱਚ ਪੱਕਾ ਹੋ। ਇੱਕ ਹਿੰਦੂ ਵੀਰ ਨੂੰ ਸਿੱਖਿਆ ਦੇ ਰਹੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਹੋ। ਸੁਖਮਨੀ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵੇ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੇ, ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਫਿਰ ਜੋ ਨਾ ਆਵੈ, ਵੇਦ ਪੁਰਾਣ ਸਿਮਰਤ ਬੂਝੇ ਮੂਲ, ਸੂਖਮ ਮੈਂ ਜਾਣੇ ਅਸਥੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਤਿਸ ਪੰਡਿਤ ਕੋ ਸਦਾ ਦੇਸ। ਇੱਕ ਹਿੰਦੂ ਵੀਰ ਨੂੰ ਸਿੱਖਿਆ ਦਿੱਤੀ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਹੋ, ਤੇ ਗੁਰਸਿੱਖ ਨੂੰ ਤੇ ਹੈ ਹੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਧਿਆਵੈ। ਤੋ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਅੱਜ ਦੇ ਮੁੱਖ ਵਾਕ ਦੇ ਵਿੱਚ, ਕਹਿੰਦੇ ਇਹ ਬਾਣੀ ਨਿਰੰਕਾਰ ਦਾ ਰੂਪ ਹੈ।
ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ।
ਬਾਣੀ ਨੇ ਗਿਆਨ ਕਿਹਦਾ ਦਿੱਤਾ? ਪਰਮਾਤਮਾ ਦਾ। ਪਰਮਾਤਮਾ ਕੀ ਹੈ? ਅਗਮ, ਜਿਹਦੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ। ਪਰਮਾਤਮਾ ਕੀ ਹੈ? ਅਥਾਹ, ਬੇਅੰਤ। ਉਹ ਪਰਮਾਤਮਾ ਅਗਮ ਹੈ, ਅਥਾਹ ਹੈ, ਸੱਚਾ ਹੈ।
ਵਾਹੋ ਵਾਹੋ ਵੇਪਰ ਵਾਹੋ ਹੈ, ਵਾਹੋ ਵਾਹੋ ਕਰੇ ਸੋ ਹੋਏ।
ਔਰ ਪਰਮਾਤਮਾ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਜੋ ਵੀ ਉਹਦੇ ਮਨ ਦੇ ਵਿੱਚ ਹੁੰਦਾ ਹੈ ਪਰਮਾਤਮਾ ਉਹ ਕਰਦਾ ਹੈ। ਆਪਾਂ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਪੜ੍ਹਦੇ ਹਾਂ ਕਿ ਬੀਓ ਪੂਛ ਨਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੇ। ਗੁਰਸਿੱਖ ਜਦੋਂ ਵੀ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤੇ ਜਪਜੀ ਸਾਹਿਬ ਦੇ ਵਿੱਚ ਬਚਨ ਆਉਂਦੇ ਨੇ ਕਿ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਉਹ ਬੇਪਰਵਾਹ ਹੈ। ਤੋ ਸਤਿਗੁਰੂ ਜੀ ਬੇਪਰਵਾਹ ਬਾਰੇ ਸਾਨੂੰ ਸਮਝਾ ਰਹੇ ਹਨ।
ਵਾਹੋ ਵਾਹੋ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੈ ਕੋਈ।
ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਆਤਮਿਕ ਜੀਵਨ ਦੇਣ ਵਾਲਾ ਹੈ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਤੇ ਆਤਮਿਕ ਤੌਰ ਤੇ ਜਿੰਦਾ ਨੇ, ਉਹਨਾਂ ਦੇ ਵਿੱਚ ਤੇ ਦਇਆ ਹੈ, ਖਿਮਾ ਹੈ, ਪਰਉਪਕਾਰ ਹੈ, ਸ਼ੁਭ ਗੁਣ ਨੇ। ਪਰ ਜਿਹੜੇ ਨਹੀਂ ਜਪਦੇ ਉਹਨਾਂ ਬਾਰੇ ਬਚਨ ਵੀ ਹੈ ਕਿ ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਸਾਨੂੰ ਜੀਵਨ ਦਿੰਦਾ ਹੈ, ਸ਼ੁਭ ਗੁਣਾਂ ਦੀ ਸਿੱਖਿਆ ਦਿੰਦਾ ਹੈ।
ਵਾਹੋ ਵਾਹੋ ਕਰਮੀ ਪਾਈ ਹੈ, ਆਪ ਦਇਆ ਕਰ ਦੇ।
ਇਹ ਅੰਮ੍ਰਿਤ ਨਾਮ ਮਿਲਦਾ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਕਰਮੀ ਪਾਈਏ, ਬਖਸ਼ਿਸ਼ ਦੇ ਨਾਲ, ਰਹਿਮਤ ਦੇ ਨਾਲ, ਜਿਹਦੇ ਤੇ ਦਇਆ ਕਰ ਦੇਵੇ ਪਰਮਾਤਮਾ ਦਾ ਅੰਮ੍ਰਿਤ ਨਾਮ ਉਸਨੂੰ ਮਿਲਦਾ ਹੈ।
ਨਾਨਕ ਵਾਹ ਵਾਹ ਗੁਰਮੁਖ ਪਾਈ ਹੈ, ਅਨ ਦਿਨ ਨਾਮ ਲਏ।
ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਗੁਰਮੁਖ ਪਾਈਏ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਇਸ ਵਾਹੋ ਵਾਹੋ ਦੀ ਦਾਤ ਮਿਲਦੀ ਹੈ, ਔਰ ਜਿਨ੍ਹਾਂ ਨੂੰ ਦਾਤ ਮਿਲ ਗਈ ਅਨ ਦਿਨ ਨਾਮ ਲਏ, ਉਹ ਅਨ ਦਿਨ ਹਰ ਰੋਜ਼ ਨਾਮ ਜਪਦੇ ਨੇ, ਨਾਮ ਜਪ ਕੇ ਆਪਣਾ ਜੀਵਨ ਸਵਾਰਦੇ ਹਨ।
ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨਾ ਆਵੇ, ਦੂਜੇ ਨਾਹੀਂ ਜਾਏ।
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਸਲੋਕ ਵਿੱਚ ਬਚਨ ਕਰਦੇ ਹਨ ਕਿ ਸਤਿਗੁਰ ਦੀ ਸੇਵਾ ਤੋਂ ਬਗੈਰ ਸ਼ਾਂਤੀ ਨਹੀਂ। ਸਾਧ ਸੰਗਤ ਜੀ, ਸਤਿਗੁਰ ਦੀ ਸੇਵਾ ਕੀ ਹੈ? ਗੁਰਬਾਣੀ ਦੇ ਅਰਥ ਗੁਰਬਾਣੀ ਹੀ ਕਰਦੀ ਹੈ, ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰੂ ਦੀ ਸੇਵਾ ਹੈ ਸ਼ਬਦ ਨੂੰ ਵਿਚਾਰਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ। ਔਰ ਜਿਹੜੇ ਵੀ ਸਤਿਗੁਰ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ, ਭਾਵ ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀਆਂ ਬਖਸ਼ਾਂ ਹੁੰਦੀਆਂ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਬਾਣੀ ਦੇ ਵਿੱਚ ਉਹਨਾਂ ਦਾ ਗਿਆਨ ਕਰਾਇਆ। ਸੁਖਮਣੀ ਸਾਹਿਬ ਦੇ ਬਚਨ ਨੇ ਕਿ ਬਾਣੀ ਪੜ੍ਹਨ ਵਾਲਿਆਂ 'ਤੇ ਕਿੰਨੀਆਂ ਕਿਰਪਾਵਾਂ ਹੁੰਦੀਆਂ ਨੇ। ਸ਼ਬਦ ਵੱਲ ਧਿਆਨ ਕਰਿਓ ਜੀ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਖੇਮ ਸ਼ਾਂਤ ਰਿੱਧ ਨਾਮ ਨਿੱਧ। ਪਹਿਲੀ ਪੰਕਤੀ ਵਿੱਚ ਚਾਰ ਬਖਸ਼ਾਂ ਦਾ ਜ਼ਿਕਰ, ਖੇਮ ਸ਼ਾਂਤ ਰਿੱਧ ਨਾਮ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ। ਅੱਗੇ ਕਹਿੰਦੇ ਨੇ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਫਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਣੇ ਗੁਰ ਨਾਨਕ ਨਾਮ ਬਚਨ ਮਨ ਸੁਣੇ। ਇਹ ਫਲ ਉਹਨਾਂ ਨੂੰ ਮਿਲਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣਿਆ, ਜਿਨ੍ਹਾਂ ਨੇ ਬਾਣੀ ਨੂੰ ਸੁਣਿਆ। ਬਾਣੀ ਨੂੰ ਸੁਣਨ ਨਾਲ ਸ਼ਾਂਤੀ ਮਿਲਦੀ ਹੈ, ਸਹਿਜ ਮਿਲਦਾ ਹੈ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਬਾਣੀ ਦੀ ਕਿਰਪਾ ਨਾਲ ਬਿਨ ਸਤਿਗੁਰੂ ਸੇਵੈ ਸ਼ਾਂਤ ਨਾ ਆਵਈ। ਅੱਜ ਜਦੋਂ ਸਵੇਰੇ ਹਰਿਮੰਦਰ ਸਾਹਿਬ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਲੈਣਾ ਸੀ ਨਾ, ਅਤੇ ਗੁਰਮੁਖ ਪਿਆਰੇ ਬੜੇ ਹੀ ਪਿਆਰ ਦੇ ਨਾਲ ਸਾਨੂੰ ਉਹ ਸ਼ਬਦ ਯਾਦ ਕਰਾ ਰਹੇ ਸਨ ਭੱਟਾਂ ਦੇ ਸਵਈਆਂ ਵਿੱਚੋਂ। 11 ਭੱਟ, ਉਹਨਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਉਹ ਕਹਿੰਦੇ ਨੇ ਕਿ ਅਸੀਂ ਬਥੇਰਾ ਭਟਕੇ, ਥਾਂ ਥਾਂ 'ਤੇ ਜਗ੍ਹਾ ਜਗ੍ਹਾ ਕੋਲ ਸੰਨਿਆਸੀਆਂ ਕੋਲ ਗਏ, ਸੰਤਾਂ ਕੋਲ ਗਏ, ਮਹੰਤਾਂ ਕੋਲ ਗਏ, ਪਰ ਮਨ ਦੀ ਸ਼ਾਂਤੀ ਨਹੀਂ ਮਿਲੀ। ਸ਼ਬਦ ਵੀਰ ਜੀ ਬੜੇ ਪਿਆਰ ਨਾਲ ਪੜ੍ਹ ਰਹੇ ਸਨ ਕਿ ਰਹੇ ਉਹ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ। ਸੰਨਿਆਸੀ ਤਪੱਸੀਐ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚਿਓ ਲਾਇਓ, ਕਹਿਤਿਓ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਅਸੀਂ ਬਥੇਰੇ ਸੰਤਾਂ ਨੂੰ, ਮਹੰਤਾਂ ਨੂੰ, ਤਪੀਸ਼ਵਰਾਂ ਨੂੰ, ਜੋਗੀਸ਼ਵਰਾਂ ਨੂੰ ਖੋਜਿਆ ਕਿ ਮਨ ਦੀ ਸ਼ਾਂਤੀ ਮਿਲ ਜਾਵੇ, ਮਨ ਦਾ ਚੈਨ ਮਿਲ ਜਾਵੇ, ਪਰ ਨਹੀਂ ਮਿਲਿਆ। ਮਿਲਿਆ ਕਿੱਥੋਂ? 11 ਭੱਟ ਸਹਿਬਾਨ ਇੱਕ ਜ਼ਬਾਨ ਹੋ ਕੇ ਕਹਿੰਦੇ ਨੇ, ਇੱਕ ਜ਼ਬਾਨ ਕਹਿੰਦੇ ਕਿੱਥੋਂ ਮਿਲਿਆ ਹੈ? ਸ਼ਬਦ ਨੇ ਭੱਟ ਸਾਹਿਬਾਨਾਂ ਦੇ, ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਜਦੋਂ ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ, ਕੱਚ ਤੋਂ ਅਸੀਂ ਕੰਚਨ ਬਣ ਗਏ, ਸੋਨਾ ਬਣ ਗਏ। ਸਾਨੂੰ ਵੀ ਹਦਾਇਤ ਹੈ ਨਾ ਕਿ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੋਨਾ ਗੁਰਨਾਉ। ਭੱਟ ਸਾਹਿਬਾਨ ਕਹਿੰਦੇ ਨੇ ਸਾਡਾ ਜੀਵਨ ਸੀ ਕੱਚ ਵਰਗਾ, ਅਸੀਂ ਬਣ ਗਏ ਕੰਚਨ ਸੋਨਾ। ਕਿਵੇਂ ਬਣੇ ਹੈ ਉਹ ਇੱਕ ਜ਼ਬਾਨ ਵਿੱਚ ਕਹਿੰਦੇ ਨੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤ ਗੁਰਮੁਖ ਭਣਿਓ। ਸਾਡਾ ਜੀਵਨ ਸੀ ਜ਼ਹਿਰ ਵਰਗਾ, ਬਿਖ ਕਹਿੰਦੇ ਨੇ ਜ਼ਹਿਰ ਨੂੰ, ਜਿਵੇਂ ਗੁਰੂ ਰਾਮਦਾਸ ਜੀ ਦੇ ਪ੍ਰਥਾਏ ਸ਼ਬਦ ਵਰਤੇ ਨੇ ਨਾ ਭੱਟ ਸਾਹਿਬਾਨਾਂ ਨੇ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਬਿਖ ਕਹਿੰਦੇ ਨੇ ਜ਼ਹਿਰ ਨੂੰ, ਭੱਟ ਸਾਹਿਬਾਨ ਕਹਿੰਦੇ ਨੇ ਬਿਖ ਤੇ ਅੰਮ੍ਰਿਤ ਭਇਓ ਨਾਮ ਸਤ ਗੁਰਮੁਖ ਭਣਿਓ, ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਮਨੁੱਖ ਲੋਹੇ ਤੋਂ ਲਾਲ ਬਣ ਜਾਂਦਾ ਹੈ। ਪਾਹਨ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕੱਠ ਹੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਜਿਨ੍ਹਾਂ ਨੇ ਵੀ ਗੁਰਬਾਣੀ ਦੇ ਚਰਨ ਪਰਸੇ ਨੇ ਉਹ ਪਸ਼ੂਆਂ ਤੋਂ ਪ੍ਰੇਤਾਂ ਤੋਂ ਦੇਵਤੇ ਬਣ ਗਏ। ਉਹ ਮਨੁੱਖ ਪਸ਼ੂਆਂ ਵਾਲਾ ਸੁਭਾਅ ਤਿਆਗ ਕੇ ਪ੍ਰੇਤਾਂ ਵਾਲਾ ਸੁਭਾਅ ਤਿਆਗ ਕੇ ਕੀ ਬਣ ਗਏ, ਸੁਰ ਨਰ ਪਏ, ਦੇਵਤੇ ਬਣ ਗਏ। ਤੋ ਸਤਿਗੁਰੂ ਜੀ ਅੱਜ ਸਾਨੂੰ ਸਮਝਾ ਰਹੇ ਨੇ ਕਿ ਸਤਿਗੁਰੂ ਦੀ ਸੇਵਾ ਤੋਂ ਬਗੈਰ ਸ਼ਾਂਤੀ ਨਹੀਂ ਹੈ।
ਜੇ ਬਹੁ ਤੇਰਾ ਲੋਚੀਐ ਵਿਣ ਕਰਮ ਮੈਂ ਨਾ ਪਾਇਆ ਜਾਏ।
ਬਖਸ਼ਿਸ਼ ਤੋਂ ਬਗੈਰ, ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਬਖਸ਼ਿਸ਼ ਤੋਂ ਬਗੈਰ ਪਰਮਾਤਮਾ ਨਹੀਂ ਮਿਲ ਸਕਦਾ। ਜਿੰਨਾ ਮਰਜ਼ੀ ਮਨੁੱਖ ਲੋਚਾ ਲੋਚੀ ਜਾਵੇ ਤਾਂਗ ਰੱਖੇ, ਪਰ ਜਿੰਨਾ ਚਿਰ ਤੱਕ ਕਿਰਪਾ ਨਹੀਂ। ਸਤਿਸੰਗ ਜੀ, ਜਪਜੀ ਸਾਹਿਬ ਦੇ ਵਿੱਚ ਪੰਜ ਖੰਡ ਨੇ, ਜਿਹੜੇ ਵੀਰ ਧਿਆਨ ਨਾਲ ਬਾਣੀ ਪੜ੍ਹਦੇ ਨੇ ਨਾ, ਪੰਜ ਖੰਡ ਨੇ ਜਪਜੀ ਸਾਹਿਬ ਦੇ ਵਿੱਚ, ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸ਼ਰਮ ਖੰਡ, ਸੱਚ ਖੰਡ। ਔਰ ਸਤਿਗੁਰੂ ਜੀ ਨੇ ਤਰਤੀਬ ਇਵੇਂ ਰੱਖੀ ਹੈ ਕਿ ਧਰਮ ਖੰਡ ਵਿੱਚ ਪਤਾ ਲੱਗਿਆ ਅਸੀਂ ਸੰਸਾਰ ਵਿੱਚ ਕਿਉਂ ਆਏ ਹਾਂ, ਗਿਆਨ ਖੰਡ ਵਿੱਚ ਪਤਾ ਲੱਗਿਆ ਕਿ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। ਗਿਆਨ ਹੋ ਜਾਣਾ ਕਾਫੀ ਨਹੀਂ ਹੈ। ਗਿਆਨ ਦੇ ਨਾਲ ਗੁਰੂ ਸਾਹਿਬ ਜੀ ਨੇ ਅਗਲਾ ਖੰਡ ਬਿਆਨ ਕੀਤਾ, ਸ਼ਰਮ ਖੰਡ, ਮਿਹਨਤ ਕਰਨੀ। ਜੇ ਪਤਾ ਲੱਗ ਗਿਆ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਇਕੱਲਾ ਗਿਆਨ ਹੋ ਜਾਣਾ ਹੀ ਕਾਫੀ ਨਹੀਂ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ। ਤੇ ਜਿਹੜਾ ਸ਼ਰਮ ਖੰਡ ਦੇ ਵਿੱਚ ਦਾਖਲ ਹੋ ਗਿਆ ਨਾ, ਉਹ ਫਿਰ ਕਰਮ ਖੰਡ, ਬਖਸ਼ਿਸ਼ ਦਾ ਖੰਡ। ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਰਹਿਮਤ ਨੂੰ। ਉਹਦੇ ਤੇ ਕਰਮ ਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਤੇ ਜਿਹਦੇ ਤੇ ਬਖਸ਼ਿਸ਼ ਹੋ ਗਈ ਉਹਦਾ ਵਾਸਾ ਕਿੱਥੇ ਹੁੰਦਾ ਹੈ ਜੀ? ਸੱਚ ਖੰਡ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤੋ ਸਤਿਗੁਰੂ ਜੀ ਅੱਜ ਵੀ ਸਮਝਾ ਰਹੇ ਨੇ ਕਿ ਕਰਮ ਤੋਂ ਬਗੈਰ ਨਹੀਂ ਪਾਇਆ ਜਾ ਸਕਦਾ, ਬਖਸ਼ਿਸ਼ ਤੋਂ ਬਗੈਰ ਨਹੀਂ ਮਿਲ ਸਕਦਾ।
ਜਿੰਨਾ ਅੰਤਰ ਲੋਭ ਵਿਕਾਰ ਹੈ ਦੂਜਾ ਭਾਈ ਖੁਆਏ।
ਜਿਨ੍ਹਾਂ ਦੇ ਅੰਦਰ ਲੋਭ ਰੂਪੀ ਵਿਕਾਰ ਹੈ ਉਹ ਤੇ ਦੂਜੇ ਭਾਏ ਦੇ ਵਿੱਚ ਖੁਆਰ ਹੁੰਦੇ ਨੇ। ਖਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ, ਉਹ ਤੇ ਡੁੱਬ ਗਏ ਖੁਆਰ ਹੋਏ।
ਜੰਮਣ ਮਰਨ ਨਾ ਚੁੱਕੇ ਹਉਮੈ ਵਿੱਚ ਦੁੱਖ ਪਾਏ।
ਉਹਨਾਂ ਦਾ ਜੰਮਣ ਤੇ ਮਰਨ ਦਾ ਗੇੜ ਕਦੀ ਖਤਮ ਨਹੀਂ ਹੁੰਦਾ, ਹਉਮੈ ਦੇ ਵਿੱਚ ਦੁੱਖ ਸਹਾਰਦੇ ਹਨ।
ਜਿੰਨਾ ਸਤਿਗੁਰ ਸਿਓ ਚਿਤ ਲਾਇਆ ਸੋ ਖਾਲੀ ਕੋਈ ਨਾਹੇ।
ਪਰ ਜਿਨ੍ਹਾਂ ਜੀਵਾਂ ਨੇ ਸਤਿਗੁਰ ਦੇ ਨਾਲ ਪ੍ਰੀਤ ਪਾਈ ਹੈ ਉਹਨਾਂ ਤੇ ਐਸੀ ਕਿਰਪਾ ਹੋਈ, ਉਹ ਖਾਲੀ ਨਹੀਂ ਰਹਿੰਦੇ। ਸਲੋਕ 12 ਤੇ ਵਧੀਕ ਵਿੱਚ ਵੀ ਮੇਰੇ ਪਾਤਸ਼ਾਹ ਬਚਨ ਕਰਦੇ ਨੇ ਕਿ ਤਿਚਰ ਮੂਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਉਹਨਾਂ ਨੂੰ ਕੋਈ ਤੋੜ ਨਹੀਂ ਆਉਂਦੀ ਜਿਨ੍ਹਾਂ ਨੇ ਬਾਣੀ ਨੂੰ ਆਸਰਾ ਬਣਾਇਆ ਹੈ।
ਇਨ ਜਮ ਕੇ ਤਲਬ ਨਾ ਹੋਵੇ, ਨਾ ਓਏ ਦੁੱਖ ਸਹਾਏ,
ਤੇ ਨਾ ਹੀ ਉਹਨਾਂ ਨੂੰ ਜਮ ਤਲਬ ਕਰਦਾ ਹੈ ਤੇ ਨਾ ਹੀ ਉਹ ਦੁੱਖ ਸਹਾਰਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਨਾ ਜਮ ਉਹਨਾਂ ਨੂੰ ਤਲਬ ਨਹੀਂ ਕਰ ਸਕਦਾ।
ਨਾਨਕ ਗੁਰਮੁਖ ਉਬਰੇ ਸੱਚੇ ਸ਼ਬਦ ਸਮਾਹੇ।
ਸਤਿਗੁਰੂ ਜੀ ਸਲੋਕ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਜਿਹੜੇ ਗੁਰਮੁਖ ਨੇ ਨਾ ਉਭਰੇ ਬਚ ਗਏ, ਕਿਵੇਂ ਬਚੇ ਨੇ? ਸੱਚੇ ਸ਼ਬਦ ਦੁਆਰਾ, ਬਾਣੀ ਦੁਆਰਾ। ਜਿਨ੍ਹਾਂ ਨੇ ਬਾਣੀ ਨੂੰ ਆਧਾਰ ਬਣਾ ਲਿਆ, ਬਾਣੀ ਨੂੰ ਆਸਰਾ ਬਣਾ ਲਿਆ, ਅਤੇ ਬਾਣੀ ਇਵੇਂ ਆਸਰਾ ਦਿੰਦੀ ਹੈ ਜਿਉਂ ਮੰਦਰ ਕੋ ਥਾਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਣੇ ਅਸਥੰਮਣ। ਜਿਵੇਂ ਇਹ ਬਿਲਡਿੰਗ ਸਹਾਰੇ ਥੰਮਾਂ ਦੇ ਖੜੀ ਹੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਵੇਂ ਮਨ ਨੂੰ ਬਾਣੀ ਦਾ ਸਹਾਰਾ। ਜਿਉਂ ਪਾਖਾਨ ਨਾਵ ਚੜ੍ਹ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਤੋ ਸਤਿਗੁਰੂ ਜੀ ਪੌੜੀ ਵਿੱਚ ਕਿਰਪਾ ਕਰ ਰਹੇ ਹਨ।
ਪੌੜੀ ਢਾਡੀ ਤੇ ਸੁਣੋ ਆਖੀਐ, ਜੇ ਖਸਮੈ ਧਰੇ ਪਿਆਰ।
ਢਾਡੀ ਦੀ ਪਰਿਭਾਸ਼ਾ ਦਿੰਦਿਆਂ ਹੋਇਆਂ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਢਾਡੀ ਕਿਸ ਨੂੰ ਕਿਹਾ ਜਾਂਦਾ ਹੈ? ਜੋ ਖਸਮ ਦੇ ਨਾਲ, ਮਾਲਕ ਦੇ ਨਾਲ, ਵਾਹਿਗੁਰੂ ਜੀ ਦੇ ਨਾਲ ਪਿਆਰ ਕਰਦਾ ਹੈ।
ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ।
ਉਹ ਆਪਣੇ ਮਾਲਕ ਦੇ ਦਰ ਤੇ ਖੜਾ ਕਰ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ। ਸਤ ਸੰਗਤ ਜੀ, ਬਚਨ ਫਿਰ ਆਇਆ ਹੈ, ਗੁਰ ਸ਼ਬਦੀ ਵਿਚਾਰ। ਜਿੰਨਾ ਚਿਰ ਤੱਕ ਅਸੀਂ ਗੁਰੂ ਦਾ ਸ਼ਬਦ ਵਿਚਾਰਦੇ ਨਹੀਂ, ਉਹਨਾਂ ਚਿਰ ਤੱਕ ਸਾਡੀ ਮੁਕਤੀ ਨਹੀਂ ਹੋਣੀ। ਜਿਨ੍ਹਾਂ ਦਾ ਅੱਜ ਹੁਕਮਨਾਮਾ ਹੈ ਨਾ ਗੁਰੂ ਅਮਰਦਾਸ ਮਹਾਰਾਜ ਜੀ, ਉਹ ਕਹਿੰਦੇ ਨੇ ਡਿੱਠਾ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਜਿੰਨਾ ਚਿਰ ਤੱਕ ਅਸੀਂ ਗੁਰੂ ਦਾ ਸ਼ਬਦ ਵਿਚਾਰਦੇ ਨਹੀਂ, ਉਨਾ ਸਮਾਂ ਮੁਕਤੀ ਨਹੀਂ ਹੋਣੀ। ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਹ ਕਾਰਜ ਆਰੰਭਿਆ ਕਥਾ ਵਿਚਾਰ ਦਾ, ਔਰ ਸਿੱਖ ਸੰਗਤਾਂ ਇੰਨੇ ਪਿਆਰ ਤੇ ਸਤਿਕਾਰ ਦੇ ਨਾਲ ਬੈਠ ਜਾਂਦੀਆਂ ਨੇ ਚੌਂਕੜੇ ਮਾਰ ਕੇ, ਜਦੋਂ 7:45 ਹੁੰਦੇ ਨੇ ਆਪਣੇ ਘਰਾਂ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ। ਔਰ ਮੇਰੇ ਕੰਨਾਂ ਦੇ ਵਿੱਚ ਤੇ ਇਸ ਤਰ੍ਹਾਂ ਦੀ ਸੋਏ ਵੀ ਪਈ ਕਿ ਕਈ ਵੀਰ ਜਿਹੜੇ ਇਸ ਸਮੇਂ ਸਕੂਲ ਵਿੱਚ ਗਏ ਨੇ, ਕਾਲਜ ਵਿੱਚ ਗਏ ਨੇ, ਪੜ੍ਹਨ ਵਾਸਤੇ ਗਏ ਨੇ, ਉਹ ਸ਼ਾਮ ਨੂੰ ਇੰਟਰਨੈੱਟ ਤੋਂ ਆ ਕੇ ਡਾਊਨਲੋਡ ਕਰਕੇ ਕਥਾ ਨੂੰ ਫਿਰ ਸੁਣਦੇ ਨੇ। ਬਲਿਹਾਰ ਜਾਈਏ ਐਸੇ ਗੁਰਸਿੱਖਾਂ ਦੇ ਪਿਆਰ ਤੋਂ ਕਿ ਉਹ ਆਪਣੇ ਬਾਣੀ ਦੀ ਵਿਚਾਰ ਤੋਂ ਬਗੈਰ ਗੁਰਸਿੱਖ ਨਹੀਂ ਰਹਿ ਸਕਦੇ। ਸਦਕੇ ਹਾਂ, ਕੁਰਬਾਨ ਹਾਂ।
ਤੁਹਾਡੇ ਦਰ ਘਰ ਪਾਏ ਸੀ ਸੱਚ ਰੱਖੈ ਉਰਤਾਰ।
ਜਿਹੜਾ ਪਰਮਾਤਮਾ ਦੇ ਸਿਫਤ ਸਲਾਹਤਾ ਕਰਦਾ ਹੈ, ਉਸ ਢਾਡੀ ਨੂੰ, ਉਸ ਗੁਰਸਿੱਖ ਨੂੰ ਦਰ ਘਰ ਦੀ ਪ੍ਰਾਪਤੀ ਹੁੰਦੀ ਹੈ। ਅਤੇ ਕਿਉਂਕਿ ਉਸਨੇ ਸੱਚ ਨੂੰ ਹੀ ਹਿਰਦੇ ਵਿੱਚ ਟਿਕਾਇਆ ਹੈ। ਸੱਚ ਰੱਖੈ ਉਰਧਾਰ।
ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ।
ਢਾਡੀ ਕਾ ਮਹਿਲ ਅਗਲਾ, ਮਹਿਲ ਕਹਿੰਦੇ ਨੇ ਮਹੱਲ ਨੂੰ, ਔਰ ਅਗਲੇ ਦਾ ਅਰਥ ਹੈ ਬਹੁਤਾ, ਉੱਚਾ। ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਇੱਕ ਐਸੀ ਆਤਮਿਕ ਅਵਸਥਾ ਬਣਦੀ ਹੈ ਜੋ ਬਹੁਤ ਉੱਚੀ ਹੈ, ਬਿਆਨ ਨਹੀਂ ਹੋ ਸਕਦੀ। ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮੰਨੈ। ਗੁਰੂ ਅਰਜਨ ਸਾਹਿਬ ਜੀ ਨੇ ਇਸ ਨੂੰ ਇਸ ਤਰ੍ਹਾਂ ਸਮਝਾਇਆ ਹੈ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਊ ਕਹਾਵੈ, ਤੈਸਾ ਹਰਖ ਤੈਸਾ ਉਸੋਗ, ਫਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ, ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨਾਲ ਇਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ।
ਤੁਹਾਡੀ ਕੀ ਸੇਵਾ ਚਾਕਰੀ, ਹਰ ਜਪ ਹਰ ਨਿਸਤਾਰ।
ਸ਼ਬਦ ਦੀ ਸਮਾਪਤੀ ਕਰਦਿਆਂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਢਾਡੀ ਕੀ ਸੇਵਾ ਚਾਕਰੀ। ਢਾਡੀ ਸੇਵਾ ਕਰਦਾ ਹੈ, ਚਾਕਰੀ ਕਰਦਾ ਹੈ, ਕਿਹੜੀ ਕਰਦਾ ਹੈ ਜੀ? ਹਰ ਜਪ ਹਰ ਨਿਸਤਾਰ, ਪਰਮਾਤਮਾ ਦਾ ਨਾਮ ਜਪਦਾ ਹੈ ਅਤੇ ਪਰਮਾਤਮਾ ਦਾ ਨਾਮ ਜਪਣ ਕਰਕੇ ਪਰਮਾਤਮਾ ਉਹਨੂੰ ਨਿਸਤਾਰ ਤਾਰ ਦਿੰਦਾ ਹੈ। ਪਰਸੋਂ ਵੀ ਸਿੰਘ ਸਾਹਿਬ ਜੀ ਸਾਨੂੰ ਸਮਝਾ ਰਹੇ ਸਨ ਬਾਣੀ ਦੇ ਉਸ ਪ੍ਰਮਾਣ ਦੇ ਦੁਆਰਾ ਕਿ ਪਰਮਾਤਮਾ ਦਾ ਨਾਮ ਹੀ ਜੀਵ ਨੂੰ ਪਾਰ ਉਤਾਰਨ ਕਰਨ ਦੇ ਸਮਰੱਥ ਹੈ। ਪਰਮਾਤਮਾ ਦਾ ਨਾਮ ਮਦਦਗਾਰ ਕਿਵੇਂ ਹੈ, ਸਹਾਇਤਾ ਕਿਵੇਂ ਕਰਦਾ ਹੈ? ਮਾਲੀ ਗੌੜਾ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਐਸੋ ਸਹਾਈ ਹਰ ਕੋ ਨਾਮ। ਭਾਈ, ਤੇਰੀ ਪਰਮਾਤਮਾ ਦਾ ਨਾਮ ਇਵੇਂ ਸਹਾਇਤਾ ਕਰੇਗਾ, ਕਿਵੇਂ ਸਹਾਇਤਾ ਕਰੇਗਾ? ਕਹਿੰਦੇ ਸਾਧ ਸੰਗਤ ਭਜ ਪੂਰਨ ਕਾਮ। ਜਦੋਂ ਸਾਧ ਸੰਗਤ ਵਿੱਚ ਜੁੜ ਕੇ ਬੈਠੇਗਾ, ਪਰਮਾਤਮਾ ਦਾ ਸਿਮਰਨ ਕਰੇਗਾ, ਤੇਰੇ ਸਾਰੇ ਕਾਰਜ ਪੂਰਨ ਹੋ ਜਾਣਗੇ। ਕਿਵੇਂ ਪੂਰਨ ਹੋਣਗੇ? ਫਿਰ ਸਤਿਗੁਰੂ ਜੀ ਨੇ ਐਗਜ਼ਾਮਪਲ ਦਿੱਤੀਆਂ ਨੇ, ਬੂੜਤ ਕੋ ਜੈਸੇ ਬੇੜੀ ਮਿਲਤ। ਕਹਿੰਦੇ ਜਿਵੇਂ ਕੋਈ ਆਦਮੀ ਡੁੱਬ ਰਿਹਾ ਹੋਵੇ ਨਾ, ਅਤੇ ਡੁੱਬਣ ਵਾਲੇ ਨੂੰ ਬੇੜੀ ਦਾ ਸਹਾਰਾ ਮਿਲ ਜਾਵੇ। ਪਹਿਲੀ ਉਦਾਹਰਨ, ਆਪਾਂ ਸੰਸਾਰ ਦੇ ਅੰਦਰ ਮੋਹ ਮਾਇਆ ਦੇ ਵਿੱਚ ਡੁੱਬ ਰਹੇ ਹਾਂ, ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਰਹਿਰਾਜ ਸਾਹਿਬ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਕਿ ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈਂ ਡੂਬੀ ਅਲੇ। ਹੁਣ ਸਿਮਰਨ ਸਹਾਇਤਾ ਕਿਵੇਂ ਕਰਦਾ ਹੈ? ਪਹਿਲੀ ਉਦਾਹਰਨ ਹੈ, ਬੂੜਤ ਕੋ ਜੈਸੇ ਬੇੜੀ ਮਿਲਤ। ਦੂਜੀ ਉਦਾਹਰਨ ਦਿੰਦੇ ਨੇ, ਬੂਝਤ ਦੀਪਕ ਮਿਲਤ ਤਿਲਤ। ਜਿਵੇਂ ਬੁੱਝਦੇ ਹੋਏ ਦੀਵੇ ਦੇ ਵਿੱਚ ਤੇਲ ਪਾ ਦਿੱਤਾ ਜਾਵੇ ਤਾਂ ਦੀਵਾ ਬੁਝੇਗਾ ਨਹੀਂ, ਸਿਮਰਨ ਇਵੇਂ ਸਹਾਇਤਾ ਕਰਦਾ ਹੈ। ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ। ਅੱਗ ਬਲ ਰਹੀ ਹੈ, ਸਾੜ ਕੇ ਸਵਾਹ ਕਰ ਰਹੀ ਹੈ, ਹੁਣ ਉਹਦੇ 'ਤੇ ਪਾਣੀ ਦਾ ਛਿੜਕਾਓ ਕਰ ਦਿਓ, ਅੱਗ ਬੁੱਝ ਜਾਵੇਗੀ। ਪਰਮਾਤਮਾ ਦਾ ਨਾਮ ਕਿਵੇਂ ਸਹਾਇਤਾ ਕਰਦਾ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੰਸਾਰ 'ਤੇ ਝਾਤੀ ਮਾਰੀ ਅਤੇ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਜੀ ਨੂੰ ਦਿਖਾਈ ਦਿੱਤੀ ਕਿ ਸੰਸਾਰ ਸੜ ਰਿਹਾ ਹੈ, ਕਿਹਦੇ ਵਿੱਚ? ਜਾਤ ਪਾਤ ਦੇ ਹੰਕਾਰ ਵਿੱਚ, ਊਚ ਨੀਚ ਦੇ ਵਿਤਕਰੇ ਅੰਦਰ, ਅਮੀਰੀ ਗਰੀਬੀ ਵਿੱਚ, ਧਰਮਾਂ ਦੇ ਵਿਤਕਰਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਚੱਲ ਪਏ ਨੇ, ਲੋਕਾਂ ਨੂੰ ਸੋਧਣ ਵਾਸਤੇ, ਭਲਾ ਕਰਨ ਵਾਸਤੇ। परमात्मा दे नाम दे नाल सतगुरु जी ने ठंडा किया। गुरु ग्रंथ साहब जी बाणी विच सतगुरु जी समझाते ने, आतिश दुनिया खुणक नाम खुदाया। ये दुनिया अग का घर है, ये परमात्मा का नाम अमृत है, ठंड देने वाला है। तो सतगुरु जी कहते परमात्मा का नाम मददगार किवें है, सहायता किवें करता है कि बूझत दीपक मिलत तिलत जलत अग्नि मिलत नीर जैसे बारक मुख है खीर। जिवें बच्चे नू माता भोजन छकाउंदी है, खीर दुध पिउंदी है, माता नू खुशी हुंदी है जदों जदों बच्चा मूँह दे विच ग्राही पाउंदा है, माता दा हिरदा प्रसन्न हुंदा है। सतगुरु जी उदाहरण दिंदिआं समझाउंदे ने, माता प्रीत करे पुत खाए, सतगुर प्रीत गुरसिख मुख पाए। सतगुर नू भी यह प्रीति है कि मेरा गुरसिख नाम जपे, ये अपना ये लोक सहेला कर लवे ते परलोक भी सहेला कर लवे। सतगुरु जी कहिंदे ने जैसे बारक मुखे खीर, जैसे रन में सखा भरात, जैसे भूखे भोजन मात, जैसे किरखे बरस मेघ, जैसे पालन सरन सेंग, गरड़ मुख नहीं सरप त्रास। जे मूँह दे विच गारुड़ी मंत्र है ना, ते सप दा डर नहीं होवेगा। गरड़ गारुड़ी मंत्र, पुराने समय दे विच लोक मंत्रां द्वारा इलाज करदे सन, ते जिन्हों गारुड़ी मंत्र याद हुंदा सी वह सप तो डरदा नहीं सी। सतगुरु कहिंदे ने आ मैं तैनू भी समझावां, जे तेरे अंदर मूल मंत्र वस गया ना ते तैनू भी जम का डर नहीं। गुरु अर्जन साहब जी का वचन है, औखद मूल मंत्र मन एक है, जे कर दृढ़ चित कीजे रे, जन्म जन्म के पाप कर्म का कट नहारा लीजे रे। जन्मां जन्मांतरां दे पाप कर्म कटे जाणगे, खत्म हो जाणगे। तो साध संगत जी, अज सतगुरु जी ने बख्शिश करके सानू बाणी का लड़ फड़न की हदायत की है। यही हदायत गुरु नानक साहब जी ने की सी, यही हदायत दसम पातशाह जी ने की है कि आग्या पई अकाल की तभी चलायो पंथ, सब सिखन को हुक्म है गुरु मान्यो ग्रंथ। सिख बड़े सियाने सन, कहन लगे पातशाह जी तुसी कहंदे हो कि गुरु ग्रंथ साहब जी गुरु ने, जे तुहाडे नाल गल्लां करनियां होण फिर किवें करिए। गुरु गोबिंद सिंह जी कहंदे, जो मम साथ चाहे कर बात, ग्रंथ जी पढ़े बिचारे साथ। जिहड़ा चाहुंदा है मैं गुरु गोबिंद सिंह नाल गल्लां करनियां है, वह गुरु ग्रंथ साहब जी का पाठ करे विचार के। जो मुझ बचन सुनन की चाहे, जिन्हों ये चाह है कि मैं गुरु गोबिंद सिंह दे बचन सुनने ने, ग्रंथ विचार सुनो चित लाए, वह गुरु ग्रंथ साहब जी की विचार नू चित ला के सुने। मेरा रूप ग्रंथ जी जान, इन मैं भेद नहीं कुछ मान। कहंदे मेरा अपना रूप ने धन गुरु ग्रंथ साहब जी, इन्हां दे विच ते मेरे विच कोई भेद नहीं है। आपां वचन पढ़दे हां, पोथी परमेशर का थान, ये परमेशर की जगह ते है, बाणी निरंकार का रूप है। तो बाणी नू आपां जीवन दे विच आधार बनाउणा है। जो भी असी कार्ज करने ने सतगुर की बाणी नू पुछ के करने ने। सतगुरु जी साड़ी हर पक्ष तो अगवाई करते ने, और गुरु ग्रंथ साहिब महाराज के ऐसे करिश्मे वापरे ने। आप जी इतिहास पढ़ के वेख लवो, जदों पहला प्रकाश होया सतगुरु जी ने अगवाई की कि संतां के कारज आप खलोआ। जदों गुरगद्दी मिली है उदों अगवाई की कि खुलिया करम किरपा भई ठाकुर कीर्तन हर हर गाई। ਔਰ ਜਦੋਂ ਪੰਥ ਦੇ ਕੋਲ ਪ੍ਰਬੰਧ ਆਇਆ ਗੁਰਦੁਆਰਿਆਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਦੋਂ ਸਤਿਗੁਰ ਨੇ ਅਗਵਾਈ ਕੀਤੀ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਹੁਕਮਨਾਮਾ ਲਿਆ ਗਿਆ ਸੀ ਹਰਿਮੰਦਰ ਸਾਹਿਬ ਤੋਂ, ਜਦੋਂ ਅਛੂਤ ਕਹੀਆਂ ਜਾਂਦੀਆਂ ਜਾਤੀਆਂ ਦਾ ਪ੍ਰਸ਼ਾਦ ਪ੍ਰਵਾਨ ਨਹੀਂ ਨਸ ਕੀਤਾ ਗਿਆ, ਅਤੇ ਸਿੰਘਾਂ ਨੇ ਸਲਾਹ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲਈਏ, ਅਤੇ ਹੁਕਮਨਾਮਾ ਸਤਿਗੁਰ ਨੇ ਕੀ ਬਖਸ਼ਿਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਆਪਾਂ ਵੀ ਇਹ ਜਾਚ ਸਿੱਖੀਏ ਬਾਣੀ ਤੋਂ, ਆਪਣੇ ਜੀਵਨ ਨੂੰ ਪ੍ਰੇਰਣਾ ਦੇਣੀ ਹੈ, ਇਹ ਬਾਣੀ ਸਾਡਾ ਜੀਵਨ ਸੁਹੇਲਾ ਕਰਨ ਵਾਲੀ ਹੈ, ਲੋਕ ਪ੍ਰਲੋਕ ਦੇ ਵਿੱਚ ਪਰਦਾ ਢੱਕਣ ਵਾਲੀ ਹੈ। ਤੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ, ਸਰਬੱਤ ਸਾਧ ਸੰਗਤ ਜੀ ਦਾ ਧੰਨਵਾਦ, ਸਮੂਹ ਸਿੰਘ ਸਾਹਿਬਾਨ ਜੀ ਦਾ ਧੰਨਵਾਦ, ਖਾਸ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਆਓ ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਨੂੰ ਪੜ੍ਹ ਕੇ ਫਿਰ ਫਤਿਹ ਦੀ ਸਾਂਝ ਕਰੀਏ ਜੀ।
ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ, ਢਾਡੀ ਕੀ ਸੇਵਾ ਚਾਕਰੀ, ਹਰ ਜਪ ਹਰ ਨਿਸਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।